You're with SBS Radio.
ਸੰਸਦ ਮੈਂਬਰਾਂ ਨੂੰ ਆਪਣੇ ਦੂਸਰੇ ਦੇਸ਼ਾਂ ਦੀ ਨਾਗਰਿਕਤਾ ਛੱਡਣ ਲਈ ਮਜਬੂਰ ਕਰਨ ਵਾਲੇ ਇੱਕ ਸੰਵਿਧਾਨਿਕ ਨਿਯਮ ਨੇ ਹਾਲ ਹੀ ਵਿੱਚ ਹੋਈਆਂ ਸੰਸਦਾਂ ਵਿੱਚ ਹੰਗਾਮਾ ਮਚਾ ਦਿੱਤਾ ਹੈ। ਕਾਨੂੰਨ ਤੋਂ ਪ੍ਰਭਾਵਿਤ ਦੋ ਸੈਨੇਟਰਾਂ ਨੇ ਆਪਣੀ ਕਹਾਣੀ ਸਾਂਝੀ ਕਰਦਿਆਂ ਇਸ ਨਿਯਮ ਨੂੰ ਹਮੇਸ਼ਾ ਲਈ ਖਤਮ ਕੀਤੇ ਜਾਣ ਉੱਤੇ ਆਪਣੇ ਸੁਝਾਅ ਵੀ ਦਿੱਤੇ ਨੇ। ਪੇਸ਼ ਹੈ ਜਸਦੀਪ ਕੌਰ ਗਿੱਲ ਦੀ ਜ਼ੁਬਾਨੀ ਇਹ ਖਾਸ ਰਿਪੋਰਟ। ਗ੍ਰੀਨਜ਼ ਦੇ ਡਿਪਟੀ ਲੀਡਰ ਮਹਿਰੀਨ ਫਾਰੂਕੀ ਦਾ ਜਨਮ ਪਾਕਿਸਤਾਨ ਦੇ ਲਾਹੌਰ ਵਿੱਚ ਹੋਇਆ ਸੀ ਅਤੇ ਉਹ 1992 ਵਿੱਚ ਆਪਣੇ ਪਤੀ ਨਾਲ ਸਿਡਨੀ ਵਿੱਚ ਮੂਵ ਹੋ ਗਏ ਸਨ। ਉਹ ਯੂਨੀਵਰਸਿਟੀ ਵਿੱਚ ਸਿਵਲ ਇੰਜੀਨੀਅਰ ਵਜੋਂ ਕੰਮ ਕਰਦੇ ਸੀ ਅਤੇ ਸਿਵਲ ਇੰਜੀਨੀਅਰਿੰਗ ਉੱਤੇ ਲੈਕਚਰ ਵੀ ਦਿੰਦੇ ਸੀ।
What I felt after I had filled out that form to renounce my citizenship of Pakistan was really incredibly different to what I thought I would feel. But as I was filling out that form, writing out the history of my family, you have to talk about your parents and your grandparents, I just felt as if I was being forced to give up my birthright, to give up my history and my culture.
ਲਗਭਗ ਇੱਕ ਦਹਾਕੇ ਬਾਅਦ ਉਹ ਨਿਊ ਸਾਊਥ ਵੇਲਜ਼ ਵੱਲੋਂ ਚੋਣਾਂ ਵਿੱਚ ਖੜਨ ਵਾਲੀ ਪਹਿਲੀ ਮੁਸਲਿਮ ਔਰਤ ਵੀ ਬਣੀ ਸੀ। ਉਸ ਨੂੰ ਵੀ ਆਪਣੀ ਜਨਮ ਦੀ ਨਾਗਰਿਕਤਾ ਛੱਡਣ ਲਈ ਮਜਬੂਰ ਕੀਤਾ ਗਿਆ ਸੀ। ਉਹਨਾਂ SBS ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸਨੇ ਜਿੰਨਾ ਸੋਚਿਆ ਸੀ ਇਹ ਉਸ ਤੋਂ ਵੀ ਮੁਸ਼ਕਿਲ ਹੈ।
I think no one should have to go through that. There is absolutely no reason to have this particular law in our constitution. Section 44 has to go. Because, it actually restricts people from participating in democracy.
ਸੈਨੇਟਰ ਫਾਰੂਕੀ ਦਾ ਮੰਨਣਾ ਹੈ ਕਿ ਧਾਰਾ 44 ਪ੍ਰਵਾਸੀ ਪਿਛੋਕੜ ਵਾਲੇ ਲੋਕਾਂ ਨੂੰ ਸੰਸਦ ਵਿੱਚ ਪਹੁੰਚਣ ਅਤੇ ਰਾਜਨੀਤੀ ਵਿੱਚ ਆਉਣ ਤੋਂ ਰੋਕਦੀ ਹੈ। ਇਹ ਸਭ ਮਹਿਸੂਸ ਕਰਨ ਵਾਲੀ ਉਹ ਇਕੱਲੀ ਨਹੀਂ ਹੈ। ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਦੇ ਸੰਵਿਧਾਨਿਕ ਕਾਨੂੰਨ ਦੇ ਮਾਹਰ ਪ੍ਰੋਫੈਸਰ ਜਾਰਜ ਵਿਲੀਅਮਸ ਇਸ ਨਿਯਮ ਬਾਰੇ ਵਧੇਰੇ ਵਿਸਥਾਰ ਨਾਲ ਦੱਸਦੇ ਨੇ।
This clause was drafted in the 1890s, and back then there was a strong anti-foreigner sentiment. They felt they didn't want people who were citizens of other countries sitting in the Australian Parliament. They raised the issue that those people might sell our defence secrets to other countries, and it was thought you'd only be a citizen, in that case a British citizen, in order to be qualified to sit in the Australian Parliament.
ਪਿਛਲੀ ਮਰਦਮਸ਼ੁਮਾਰੀ ਵਿੱਚ ਬਿਊਰੋ ਆਫ ਸਟੈਟਿਸਟਿਕਸ ਨੇ ਪਾਇਆ ਸੀ ਕਿ ਅੱਧੇ ਤੋਂ ਵੱਧ ਆਸਟ੍ਰੇਲੀਅਨ ਜਾਂ ਤਾਂ ਵਿਦੇਸ਼ਾਂ ਵਿੱਚ ਪੈਦਾ ਹੋਏ ਨੇ ਅਤੇ ਜਾਂ ਉਹਨਾਂ ਦੇ ਮਾਤਾ ਪਿਤਾ ਵਿਦੇਸ਼ਾਂ ਵਿੱਚ ਪੈਦਾ ਹੋਏ ਸਨ। 2017 ਵਿੱਚ ਅਜਿਹੇ ਬਹੁਤ ਸਾਰੇ ਸੰਸਦ ਮੈਂਬਰਾਂ ਨੂੰ ਬਾਹਰ ਕੱਢ ਦਿੱਤਾ ਗਿਆ ਸੀ ਅਤੇ ਉਹਨਾਂ ਦੀਆਂ ਸੀਟਾਂ ਉੱਤੇ ਜ਼ਿਮਨੀ ਚੋਣ ਲੜੀ ਗਈ ਸੀ ਕਿਉਂਕਿ ਉਹਨਾਂ ਨੇ ਆਪਣੀ ਦੋਹਰੀ ਨਾਗਰਿਕਤਾ ਨਹੀਂ ਛੱਡੀ ਸੀ। ਹਾਲਾਂਕਿ ਉਹਨਾਂ ਵਿੱਚੋਂ ਕੁਝ ਅਜਿਹੇ ਵੀ ਸੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਉਹਨਾਂ ਕੋਲ ਦੋਹਰੀ ਨਾਗਰਿਕਤਾ ਹੈ। ਵੈਸਟ ਆਸਟ੍ਰੇਲੀਆ ਦੀ ਨਵੀਂ ਲੇਬਰ ਸੈਨੇਟਰ ਫਾਤਿਮਾ ਪੇਮੈਨ ਨੇ ਵੀ ਆਪਣੀ ਨਾਗਰਿਕਤਾ ਤਿਆਗਣ ਦੇ ਤਜਰਬੇ ਦਾ ਜ਼ਿਕਰ ਕੀਤਾ ਹੈ।
It was devastating. I mean, even though I arrived in Australia as an 8-year-old and, literally grew up in this environment and this is home, it was that sort of part of my identity that I was like, I got to let go of this cultural aspect of, what I identify as.
Senator Payman Afghanistan to 8 saal di umar vich ek sharnarthi de roop vich Perth pahunchi si. ਉਸਦੇ ਪਿਤਾ ਸ਼ਰਨ ਮੰਗਣ ਵਾਲਿਆਂ ਵਜੋਂ ਇੱਕ ਕਿਸ਼ਤੀ ਦੇ ਰਸਤੇ ਆਸਟ੍ਰੇਲੀਆ ਆਏ ਸਨ। 27 ਸਾਲਾਂ ਦੀ ਪੇਮੈਨ ਇਸ ਸਮੇਂ ਚੈਂਬਰ ਵਿੱਚ ਸਭ ਤੋਂ ਘੱਟ ਉਮਰ ਦੀ ਸੈਨੇਟਰ ਹੈ। ਇੰਨਾ ਹੀ ਨਹੀਂ, ਹਿਜਾਬ ਪਹਿਨਣ ਵਾਲੀ ਉਹ ਪਹਿਲੀ ਔਰਤ ਹੈ।
ਇਟਸ ਫਰਸਟਲੀ ਟ੍ਰਾਈਂਗ ਟੂ ਨੋਰਮਲਾਈਜ਼ ਦ ਹਿਜਾਬ ਸੋ ਦੈਟ ਪੀਪਲ ਡੋਨਟ ਲੁੱਕ ਟਵਾਈਸ ਐਂਡ ਬੀ ਲਾਈਕ ਓਹ ਸੋ ਯੂ ਆਰ ਅ ਸੈਨੇਟਰ। ਇਟ ਜਸਟ ਸ਼ੋਜ਼ ਹਾਊ ਫਾਰ ਆਸਟ੍ਰੇਲੀਆ ਹੈਜ਼ ਕਮ ਇਨ ਟਰਮਸ ਆਫ ਦ ਡਾਇਵਰਸਿਟੀ ਬਟ ਆਲਸੋ ਹੈਵਿੰਗ ਦੈਟ ਐਪੇਟਾਈਟ for our representation and having a parliament that actually reflects society.
apne sabhyachar ate parivar naal nede to jude hon de bawajood vi senator payman nu eh nahi lagda ke niyaman nu badlan di lod hai.
because I call australia home and there's no ways I would ever go back but it's also it's just part of protocol and I respect that. I feel like it's really important to show your allegiance to the nation that you're representing.
ਦੂਜੇ ਪਾਸੇ ਪ੍ਰੋਫੈਸਰ ਵਿਲੀਅਮ ਦਾ ਕਹਿਣਾ ਹੈ ਕਿ ਹਰ ਦੇਸ਼ ਵਿੱਚ ਆਸਟ੍ਰੇਲੀਆ ਦੀ ਤਰ੍ਹਾਂ ਸਖਤ ਕਾਨੂੰਨ ਨਹੀਂ ਹੁੰਦੇ। ਉਹਨਾਂ ਦੱਸਿਆ ਕਿ ਯੂਨਾਈਟਿਡ ਕਿੰਗਡਮ ਵਿੱਚ ਸੰਸਦ ਵਿੱਚ ਖੜੇ ਹੋਣ ਲਈ ਤੁਹਾਨੂੰ ਬ੍ਰਿਟਿਸ਼ ਨਾਗਰਿਕ ਹੋਣ ਦੀ ਵੀ ਲੋੜ ਨਹੀਂ ਹੁੰਦੀ।
It's common to say you should be a citizen of the country, but commonly those nations don't strike you out if you've got dual nationality. A good example is the British Parliament. You can be a British citizen, but you can even be a Commonwealth citizen in that case, and it's much more liberal.
ਕਿਉਂਕਿ ਇਹ ਸੰਵਿਧਾਨ ਦਾ ਇੱਕ ਨਿਯਮ ਹੈ, ਇਸ ਲਈ ਇਸ ਨੂੰ ਹਟਾਉਣ ਲਈ ਇੱਕ ਰਾਏਸ਼ੁਮਾਰੀ ਦੀ ਲੋੜ ਹੋਵੇਗੀ। ਇੱਕ ਸਵਦੇਸ਼ੀ ਆਵਾਜ਼ ਨੂੰ ਸੰਸਦ ਵਿੱਚ ਸ਼ਾਮਲ ਕਰਨ ਲਈ ਸੰਵਿਧਾਨਿਕ ਤਬਦੀਲੀ ਨੂੰ ਲੈ ਕੇ ਚੱਲ ਰਹੀ ਬਹਿਸ ਇਸ ਗੱਲ ਦੀ ਇੱਕ ਉਦਾਹਰਣ ਹੈ ਕਿ ਇਸ ਨੂੰ ਪ੍ਰਾਪਤ ਕਰਨਾ ਕਿੰਨਾ ਗੁੰਝਲਦਾਰ ਅਤੇ ਮੁਸ਼ਕਿਲ ਹੋ ਸਕਦਾ ਹੈ। 1901 ਦੀ ਫੈਡਰੇਸ਼ਨ ਤੋਂ ਲੈ ਕੇ 44 ਜਨਤਕ ਸੰਗ੍ਰਹਿਾਂ ਵਿੱਚੋਂ ਸਿਰਫ 8 ਹੀ ਪਾਸ ਹੋ ਸਕੇ ਨੇ। ਪ੍ਰੋਫੈਸਰ ਵਿਲੀਅਮਸ ਦਾ ਕਹਿਣਾ ਹੈ ਕਿ ਇਸ ਮੁਹਿੰਮ ਦੀ ਸ਼ੁਰੂਆਤ ਕਰਨ ਦੀ ਪ੍ਰੇਰਣਾ ਮਿਲਣ ਵਿੱਚ ਅਜੇ ਕੁਝ ਸਮਾਂ ਲੱਗ ਸਕਦਾ ਹੈ।
The only way to remove this clause is via a referendum of the Australian people, and that's expensive and difficult, and something for which the government has no appetite. I think now isn't the right time to progress this. The Uluru Statement from the Heart and the Voice is rightly the first referendum proposal we'll vote on, but this should be looked at for the future.
ਇਸ ਦੌਰਾਨ ਇਹ ਭਾਈਚਾਰਿਆਂ ਦੀਆਂ ਨੁਮਾਇੰਦਗੀ ਕਰਨ ਵਾਲੇ ਉਮੀਦਵਾਰਾਂ ਉੱਤੇ ਨਿਰਭਰ ਕਰਦਾ ਰਹੇਗਾ ਕਿ ਉਹ ਇਹ ਕੁਰਬਾਨੀ ਕਰਨ ਲਈ ਤਿਆਰ ਹਨ ਜਾਂ ਨਹੀਂ। ਇਹ ਜਾਣਕਾਰੀ SBS ਨਿਊਜ਼ ਤੋਂ ਕ੍ਰਿਸ਼ਾਨੀ ਧਾਂਜੀ ਦੀ ਸਹਾਇਤਾ ਨਾਲ ਪੰਜਾਬੀ ਵਿੱਚ ਜਸਦੀਪ ਕੌਰ ਗਿੱਲ ਵੱਲੋਂ ਪੇਸ਼ ਕੀਤੀ ਗਈ ਹੈ।
You're with SBS Radio.